ਉਹਦੇ ਵਿੱਚ ਸਾਨੂੰ ਜਿਹੜੇ ਸਾਧੂ ਸੰਤ ਮਹਾਤਮਾ ਸਿੱਧ ਪੁਰਸ਼ ਮਿਲਦੇ ਨੇ, ਉਹਨਾਂ ਨੂੰ ਵਾਰਤਾਲਾਪ ਕਰਕੇ ਰਸਤੇ ਦੀਆਂ ਦਿੱਕਤਾਂ ਬਾਰੇ ਵੀ ਜਾਣਕਾਰੀ ਮਿਲਦੀ। ਜਿਹੜੇ ਉਸ ਘਾਟੀ ਵਿੱਚ ਚੜੇ ਹੋਏ ਨੇ, ਜਿਹੜੇ ਉੱਧਰ ਤੁਰੇ ਹੋਏ ਨੇ, ਕਿਤੇ ਨਾ ਕਿਤੇ ਪਹੁੰਚੇ ਹੀ ਨੇ, ਭਾਵੇਂ ਉਹ 10 ਪਹਾੜ ਟੱਪੇ ਨੇ, ਭਾਵੇਂ 11 ਟੱਪੇ ਨੇ, ਇੱਦਾਂ ਹੀ ਚੜ੍ਹਾਈਆਂ ਆਤਮਕ ਮੰਡਲ ਦੀਆਂ ਜਿਹੜੀਆਂ ਜਿੰਨੀਆਂ ਜਿੰਨੀਆਂ ਚੜ੍ਹੇ ਨੇ, ਉਨੀ ਉਨੀ ਗੱਲ ਉਹਨਾਂ ਤੋਂ ਪੁੱਛੀ ਜਾ ਸਕਦੀ ਹੈ, ਉਹਨਾਂ ਨੂੰ ਵਿਚਾਰੀ ਜਾ ਸਕਦੀ। ਸਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਗੱਲ ਪ੍ਰੈਕਟੀਕਲ ਕਰਕੇ, ਪ੍ਰਤੱਖ ਕਰਕੇ ਸਾਨੂੰ ਕਥਾ ਰਹੇ ਸਮਝਾ ਰਹੇ ਨੇ। ਭਾਈ ਮਰਦਾਨਾ ਜੀ ਕੁਝ ਗੱਲਾਂ ਪੁੱਛਦੇ ਨੇ, ਸਰੂਪ ਮਹਾਰਾਜ ਜਿਹੜੇ ਹੋਏ ਨੇ, ਪ੍ਰਹਲਾਦ ਜੀ ਹੋਏ ਨੇ, ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਚ ਸਭ ਤੋਂ ਪਹਿਲਾਂ ਵਿਕਾਸ ਆਉਂਦੀ ਸਰੂਪ ਪ੍ਰਹਲਾਦ। ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਪਰਮੇਸ਼ਵਰ ਦਾ ਨਾਮ ਜਪੋ ਜਿਵੇਂ ਧਰੂਮ ਪ੍ਰਹਲਾਦ ਨੇ ਜਪਿਆ। ਰਾਮ ਰਾਮ ਜਪੋ ਜੀ, ਰਾਮ ਜਪੋ ਜੀ, ਐਸੇ ਐਸੇ ਧਰੂਮ ਪ੍ਰਹਲਾਦ ਜਪਿਓ ਹਰ ਜਗ੍ਹਾ। ਤੇ ਉਹਨਾਂ ਦੀ ਪ੍ਰਹਲਾਦ ਜੀ ਦੀ ਪੁਰਖ ਦੀ ਕਥਾ, ਉਹਨਾਂ ਦੇ ਪਿਤਾ ਦੀ ਕਥਾ, ਉਹ ਸਾਰਾ ਇਤਿਹਾਸ ਗੁਰੂ ਨਾਨਕ ਸਾਹਿਬ ਨੇ ਸੁਣਾਇਆ। ਕਿਉਂਕਿ ਪ੍ਰਹਲਾਦ ਭਗਤ ਜਿਹੜੇ ਨੇ ਉਹ ਉਸ ਸਿਖਰ ਤੇ ਪਹੁੰਚ ਗਏ, ਛੋਟੀ ਅਵਸਥਾ ਗੁਰੂ ਰਾਮਦਾਸ ਜੀ ਨੇ ਲਿਖਿਆ ਕਿ ਹਰ ਸਿਮਰਤ ਅਮਰ ਅਟਾਰੇ, ਹਰੀ ਦਾ ਸਿਮਰਨ ਕਰਕੇ ਉਹ ਨਿੱਕੇ ਨਿੱਕੇ ਬੱਚੇ ਐਡੀਆਂ ਉੱਚੀਆਂ ਬੁਲੰਦੀਆਂ ਨੂੰ ਛੂ ਗਏ। ਇਨਸਾਨ ਤੋਂ ਕਿਉਂ ਨਹੀਂ ਭਗਤੀ ਕਰਕੇ ਕਰ ਸਕਦਾ, ਫਿਰ ਤੇ ਵੀ ਪਰਮੇਸ਼ਰ ਦੀ ਕਿਰਪਾ ਹੋ ਸਕਦੀ ਹੈ। ਐਸੇ ਮਹਾਂਪੁਰਸ਼ਾਂ ਦੇ ਜਿਹੜੇ ਜੀਵਨ ਹਨ, ਉਹਨਾਂ ਦੀਆਂ ਗਾਥਾਵਾਂ ਸਾਡੇ ਕੋਲ ਪਹੁੰਚੀਆਂ ਪੁਰਾਣੇ ਬਜ਼ੁਰਗਾਂ ਤੋਂ, ਸੀਨਾ ਮਸੀਨਾ ਜਾਂ ਪੁਰਾਣਾ ਦੁਆਰਾ ਲਿਖੀਆਂ ਗਈਆਂ, ਉਹ ਵੀ ਸਾਨੂੰ ਜ਼ਰੂਰ ਸੁਣਨੀ ਚਾਹੀਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਕਥਾਵਾਂ ਦਾ ਬੀਜ ਰੂਪ ਮਹਾਰਾਜ ਨੇ ਲਿਖਿਆ, ਅਤੇ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਦਸਮ ਪਾਤਸ਼ਾਹ ਨੇ ਵਿਸਥਾਰ ਨਾਲ ਲਿਖਿਆ। ਕਿਉਂਕਿ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਬੀਜ ਰੂਪ 'ਚ ਹੁੰਦੀ ਹੈ, ਗੁਰੂ ਗ੍ਰੰਥ ਦਸਵੇਂ ਪਾਤਸ਼ਾਹ ਉਹਦੀ ਵਿਆਖਿਆ ਕਰ ਦਿੰਦੇ, ਤਾਂ ਕਿ ਕੋਈ ਹੋਰ ਕਿਸੇ ਗ੍ਰੰਥ ਕੋਲ ਜਾਂ ਸੰਸਕ੍ਰਿਤ ਬੜੇ ਵਿਦਵਾਨ ਕੋਲ ਸਾਨੂੰ ਤਰਲੇ ਨਾ ਕਰਨੇ ਪੈਣ। ਅਤੇ ਗੁਰੂ ਨਾਨਕ ਸਾਹਿਬ ਵੀ ਜਨਮ ਸਾਖੀ 'ਚ ਜੋ ਵਚਨ ਉਹਨਾਂ ਮਹਾਂਪੁਰਸ਼ਾਂ ਦੇ ਸੁਣਾ ਰਹੇ ਨੇ, ਉਹ ਵੀ ਇਸੇ ਕਰਕੇ ਸੁਣਾ ਰਹੇ ਨੇ। ਅਤੇ ਦੇਖੋ ਐਸੀ ਕਰਨੀ ਵਾਲੇ ਉਹ ਮਹਾਂਪੁਰਸ਼ ਸਾਡੇ ਲਈ ਆਦਰਸ਼ ਹਨ, ਭਜਨ ਕਰੋ, ਤੁਸੀਂ ਵੀ ਉਸ ਉੱਚੀ ਅਟਾਰੀ 'ਤੇ ਪਹੁੰਚ ਸਕਦੇ ਹੋ। ਪਿਆਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਕਰੀਏ, ਕਥਾ ਦਾ ਸਮਾਗਮ ਮਾਣੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ
ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਪਦ ਕਰ ਸਿਫਰ ਦਰ ਬਾਣ ਜੀ ਸਰਬ ਪਿਤਾ।
ਕਬੀਰ ਜੀ ਕਹਿੰਦੇ ਨੇ ਸਤਿਗੁਰੂ ਮਹਾਰਾਜ ਹਨ, ਸਤਿਗੁਰਾਂ ਦੇ ਜੋ ਚਰਨ ਹਨ, ਗੁਰ ਦੇ ਚਰਨ, ਜੀਤਾ ਨੇ ਸਾਰਾ ਸੰਬੰਧ ਸਾਗਰ ਦਿਨ ਖਿੰਨ ਕੀਤਾ। ਉਹਨਾਂ ਨੂੰ ਆਪਣੇ ਜੀਵਨ ਦੀ ਢਾਲ ਬਣਾ ਲਓ, ਓਟ ਬਣਾ ਲਓ। ਜਿਵੇਂ ਢਾਲ ਦੇ ਨਾਲ ਦੁਸ਼ਮਣ ਵੱਲੋਂ ਕੀਤੇ ਦੇ ਵਾਰ ਅਸੀਂ ਆਪਣੇ ਸਰੀਰ ਦੇ ਲੱਗਣ ਤੋਂ ਬਚਾ ਸਕਦੇ ਹਾਂ, ਰੋਕ ਸਕਦੇ ਹਾਂ, ਇੱਦਾਂ ਗੁਰੂ ਦੇ ਚਰਨ ਜਿਹੜੇ ਨੇ ਉਹ ਵਿਕਾਰਾਂ ਦੇ ਤੀਰਾਂ ਤੋਂ ਸਾਨੂੰ ਬਚਾ ਸਕਦੇ। ਸਾਡੇ ਵਿਕਾਰਾਂ ਦੇ ਤੀਰ ਲਗਾਤਾਰ ਦਿਨ ਰਾਤ, ਕਾਮ, ਕ੍ਰੋਧ, ਲੋਭ, ਅਹੰਕਾਰ ਦੇ ਤੀਰ ਦਿਨ ਰਾਤ ਆ ਰਹੇ, ਬਚਾ ਕੌਣ ਸਕਦਾ? ਓਟ ਢਾਲ ਉਹ ਗੁਰੂ ਮਹਾਰਾਜ ਦੇ ਚਰਨ ਹਨ। ਸ੍ਰੀ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸਾਡੇ ਲਈ ਢਾਲ ਦਾ ਕੰਮ ਕਰਦੇ ਹਨ।
ਕਰਦੇ ਓਟ ਬਚਾਏ ਕਹਿ ਕਹੋ ਕਥਾ ਸੁਖ ਸਾਰ।
ਮਹਾਰਾਜ ਦੇ ਚਰਨਾਂ ਦੀ ਓਟ ਲੈ ਕੇ ਤੇ ਵਿਕਾਰਾਂ ਤੋਂ ਆਪਣੇ ਹਿਰਦੇ ਨੂੰ ਬਚਾ ਕੇ ਇਹ ਕਥਾ ਕਹਿੰਦਾ ਹਾਂ।
ਕਿਉਂ ਭਈ ਸ੍ਰੀ ਅੰਗਦ ਸੁਨ ਕਥਾ ਰਸਾਲਾ, اگلے جی کم نے دین دے اللہ
بھائی بالا جی سدگر کتھا مل اخاڑا صاحب رخ نور صاحب وکھے سنا رہے ہیں کہتے ہیں گرو انگد دیو جی سچے پاتشاہ سن کتھا رسالا رسوانی کتھا سن اگر جی کم نے اتوں ہی مہاراج اگر تر پے اور سچے پاتشاہ جی جنہ کے دیا کرنے والے بھگت پرہلاد جی کا جو انتم ترنا سی کہ پرتخ اوتار پرمیشر کے درشن کران دوبارہ وہ پورنا بھی پورا کر دیتا اتوں پھر اگے چل پے ہے
تب مردانے بچلی اچارا دریو پربھو شکر اوتارا
تو بھائی مردانا جی نے بےتی کی سچے پاتشاہ جی آپ جی نے نرسم بھگوان کی کتھا سنائی ہے بڑی امرت میری کتھا ہے بھگوان نرسم جی کی جہاں سری گرو گرنتھ صاحب بہت بار ذکر آتا ہے نر ہر شبد ہوتا ہے نر نام بندے دا ہری نام شیر دا بندے دا بندے دا تے شیر دا جڑا سانجا شریر ہے وہ نر ہر ہے نر سنگھ تو وہ کتھا آپ جی نے سنائی ہے سمجھائی ہے ہوں کرپا کرو
کرو پربھو شکر اوتارا
کہ پربھو جی نے جو شکر سور کی جوتی بچ اوتار تاریا کیونکہ نرسنگھ بھی بھگوان بنے مچھ بھی بنے کچھ بھی بنے کچھ گما بن کے پہاڑ نو اپنی پیٹ سے چک لیا سی گربانی چاہتا ہے مچھ کچھ آگیا پورم آگیا اوترا سی یہ مچھ کچھ پورم جڑے ہے یہ وشنو مہاراج کے جو اوتار اسی کال پورک جی آگیا بچ آئے ہیں کال پورک پرمیشر کا وہ سروپ ہے جو ہسٹری کے اتہاس کے وچرتا وقت کا ہے مہاکار وہ ہے جڑا اس کو سمیٹ لینا ہے اکال پورک وہ ہے جڑا کتن کہن تو پرے کال تو بھی مہاکال تو بھی پرے ہے ویاپک جیسے ایک آدمی ماں کی دشٹی پتر بھن کی دشٹی بھائی اور پی کی دشٹی پتا ہے کوئی آدمی پتنی کے واسطے پتی ہے اسی طرح ایک جوت ہی اکال پورک سے مہاکال سے کال پورک ہے اسے ایک جوت کے وچوں ہی برہما وشنو شیو جی پیدا ہوئے ہیں پہلے اس جوت وچوں مایا ایک مائی پھر جوت ویائی انہیں وچوں پھر تین چیلے برہما وشنو شیو جی رجو گن تمو گن ستو گن پیدا ہوئے وہ جڑے تریاگ پسارے کے بچ دیوتے یا شکتیاں وشنو مہاراج ورگیا نے وشنو ستو گنی بلتی ہے جگت کا کلیان کرنا سارے کا بھلا کرنا وہی بلتی ہے وہ جڑے چوبی اوتار ہوئے نے انہوں وچوں یہ اوتار براہ اوتار ہوا براہ کے سور سور کی شکل کا اوتار ہوا ہے کیونکہ پرماتما بھی کوئی نیم نہیں کہ وہ ویڈی جاتی جنم لے یا چھوٹی سے لے وہ اپنی مایا آپ کا جمدا مرد ہے لیلا مت پرگٹ ہوتا ہے تو پرگٹ ہو کے پھر سماپ اپنی لیلا نو کر لینا یہ وہی کھیل ہے بھگوان بڑا اوتار کیونکہ دھارن کیا یہ بھائی مردانا جی پوچھ رہے ہیں ستگرو تو مہاراج آپ جی نے دسیا ہرناکش سے ہرناکش دو بھائی ہوئے ہرناکش نو تو نرسن نے مارے ہرناکش نو جڑا وہ براہ نے مارے براہ نے انہوں کیویں مارے دھرتی کیویں سمندر چوں باہر کھڑیا وہ کتھا مہاراج تھی ساری سانو سناؤ
سمجھاؤ جنم جو کروا سو کہیے ਸ੍ਰੀ ਗੁਰ ਗੁਣ ਪੂਰਾ
ਮਹਾਰਾਜ ਇਹਨਾਂ ਜਨਮ ਦਾ ਸਮਾਜ ਕਾਨੂੰਨ ਬਿਰਤੀ ਵਿੱਚ ਕਰਕੇ ਜਨਮ ਹੋਇਆ ਕਿਉਂਕਿ ਦੈਂਤ ਔਰ ਦੇਸ਼ ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿਸ਼ਟੀ ਵਿੱਚ ਬੰਦੇ ਇਨਸਾਨ ਹੀ ਹਨ ਚੰਗੇ ਕੰਮ ਕਰੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹਨੂੰ ਆਪਾਂ ਦੇਵਤਾ ਕਹਿੰਦੇ ਮਾੜੇ ਕੰਮ ਕਰੇ ਉਹਨੂੰ ਆਪਾਂ ਰਾਕਸ਼ਸ ਕਹਿੰਦੇ ਸਾਧ ਕਰਮ ਦੇ ਪੁਰਖ ਕਮਾਉਂਦਾ ਨਾਮ ਦੇਵਤਾ ਜਗਤ ਕਹਾਵੈ ਕੁਦਰਤ ਕਰਮ ਦੇ ਜਗ ਮੈਂ ਕਰੀ ਨਾਮ ਅਸੁਰ ਤਾਂ ਕੋ ਜਗਤ ਹੈ ਉਹ ਬੰਦੇ ਕਰੂਰ ਕਿਵੇਂ ਬਣ ਜਾਂਦੇ ਨੇ ਰਾਕਸ਼ਸ ਕਿਵੇਂ ਬਣ ਜਾਂਦੇ ਨੇ ਇਹ ਗੱਲ ਮਹਾਰਾਜ ਆਪ ਸਮਝਾਉਣਾ ਕਰੋ
ਸੁਣ ਕਰ ਕਹਿਣ ਲੱਗੇ ਗੁਣ ਖਾਨੀ ਜੋ ਸੁਣ ਹੈ ਪੁਰਾਣ ਕਹਾਣੀ
ਮਹਾਰਾਜ ਕਹਿੰਦੇ ਸੁਣ ਭਾਈ ਤੈਨੂੰ ਕੀ ਪੁਰਾਣਾ ਦਾ ਪੁਰਾਤਨ ਇਤਿਹਾਸ ਜੋ ਕਹਾਣੀ ਜੋ ਕਥਾ ਵੱਡੇ ਰਿਸ਼ੀਆਂ ਮੁਨੀਆਂ ਸਿੱਧ ਪੁਰਸ਼ਾਂ ਨੇ ਲਿਖੀ ਕਹੀ ਹੈ ਉਹ ਅਸੀਂ ਤੈਨੂੰ ਦੱਸਦੇ ਹਾਂ
ਇੱਕ ਸਮੈਂ ਕਸ਼ਵ ਜਗ ਕਰਕੇ ਬੈਠੇ ਸਗਲ ਹਰਕੇ ਔਰ ਹਰਕੇ
ਪ੍ਰਧਾਨੇ ਨੇ ਪੁੱਛਿਆ ਮਹਾਰਾਜ ਵੀ ਬੰਦਾ ਜਾਂ ਦੇਵਤਾ ਜਾਂ ਦੈਂਤ ਜਾਂ ਰਾਕਸ਼ ਇਹ ਕੀ ਹਨ ਕਿਵੇਂ ਉਹਨਾਂ ਦਾ ਜਨਮ ਹੁੰਦਾ ਮਾਂ ਦੇ ਪੇਟ ਤੋਂ ਜਨਮ ਲੈ ਕੇ ਇਨਸਾਨ ਰਾਕਸ਼ ਬਣ ਜਾਵੇ ਜਨਮ ਲੈ ਕੇ ਦੇਵਤਾ ਬਣ ਜਾਵੇ ਪੈਸੇ ਵਿੱਚ ਧਰਲੀ ਲਾ ਹੈ ਉਸੇ ਤਰ੍ਹਾਂ ਹੀ ਜਨਮ ਹੋਇਆ ਨੌ ਮਹੀਨੇ ਸੱਜਣ ਪੁਰਸ਼ ਮਾਂ ਦੇ ਪੇਟ 'ਚ ਰਿਹਾ ਅਤੇ ਨੌ ਮਹੀਨੇ ਦੁਸ਼ਟ ਵੀ ਰਿਹਾ ਜਨਮ ਵੀ ਇੱਕੋ ਤਰ੍ਹਾਂ ਹੋਇਆ ਹੱਥ ਪੈਰ ਮੂੰਹ ਨੱਕ ਕੰਨ ਅੱਖ ਇੱਕੋ ਜਿਹੇ ਹਨ ਬਿਰਤੀ ਕਰੂਰ ਹੈ ਅੰਦਰ ਬਿਰਤੀ ਦੇ ਅੰਦਰ ਕਰੂਰਤਾ ਭਰੀ ਹੋਈ ਹੈ ਜ਼ਹਿਰ ਭਰਿਆ ਹੋਇਆ ਹੈ ਦੁਸ਼ਟਾਈ ਭਰੀ ਹੋਈ ਹੈ ਕਿਉਂ ਐਸਾ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਜੋ ਅਸੀਂ ਸੁਣਿਆ ਪੁਰਾਤਨ ਗ੍ਰੰਥਾਂ ਵਿੱਚੋਂ ਉਹ ਤੈਨੂੰ ਦੱਸਦੇ ਹਾਂ
ਸੰਗਿਆ ਚਾਲ ਸੁਤਾ ਦੱਬ ਤੇਰੀ ਕੀ ਨਾਮ ਸਿਧਤਾਂ ਗਵੇਰੀ
ਕਸ਼ਪ ਰਿਸ਼ੀ ਜੋ ਬੜੇ ਮਹਾਨ ਉੱਚੇ ਕਸ਼ਪ ਦੇਵਤਾ ਦੈਂਤਾਂ ਦੇ ਜਨਮ ਦਾਤਾ ਮੰਨੇ ਗਏ ਹੈ ਜਦ ਕਰਕੇ ਸੰਧਿਆ ਦੇ ਕਾਲ ਬੈਠੇ ਸਨ ਸੰਧਿਆ ਦਾ ਸਮਾਂ ਸੀ ਰਹਿ ਰਾਸ਼ਟਰ ਦੋ ਸਮੇਂ ਜੁੜਦੇ ਹੋ ਸੰਧਿਆ ਕਹਿੰਦੇ ਆ ਇੱਕ ਪ੍ਰਾਤ ਸੰਧਿਆ ਇੱਕ ਸਾਇਨ ਸੰਧਿਆ ਪ੍ਰਾਤ ਸੰਧਿਆ ਸਵੇਰੇ ਹੈ ਰਾਤ ਬੀਤ ਗਈ ਹੈ ਦਿਨ ਆ ਰਿਹਾ ਵਿਸਤਾਰ ਦਾ ਸਮਾਂ ਸੰਧਿਆ ਉਧਰ ਸ਼ਾਮ ਦੀ ਸੰਧਿਆ ਜਿਹੜੀ ਹੈ ਜਦੋਂ ਦਿਨ ਜਾ ਰਿਹਾ ਤੇ ਰਾਤ ਆ ਰਹੀ ਹੈ ਉਸ ਵੇਲੇ ਅਸੀਂ ਰਹਿ ਰਾਸ਼ਟਰ ਦਾ ਪਾਠ ਕਰਦੇ ਹਾਂ ਮੰਦਰ ਗੁਰਦੁਆਰੇ 'ਚ ਆਰਤੀ ਹੁੰਦੀ ਹੈ ਔਰ ਪਰਮਾਤਮਾ ਨੂੰ ਜਿੱਥੇ ਜਿੱਥੇ ਕੋਈ ਬੈਠਾ ਉਹ ਯਾਦ ਕਰਦਾ ਮੁਸਲਮਾਨ ਵੀਰ ਵੀ ਉਸ ਵੇਲੇ ਪੰਜਵੀਂ ਨਮਾਜ਼ ਪੜ੍ਹ ਕੇ ਉਸ ਖੁਦਾ ਦੀ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਹਿੰਦੂ ਆਪਣੇ ਤਰੀਕੇ ਨਾਲ ਕਰਦੇ ਨੇ ਉਹਨੂੰ ਸੰਧਿਆ ਕਾਲ ਕਹਿੰਦੇ ਨੇ ਹੋਇਆ ਕਿ ਕਸ਼ਯਪ ਰਿਸ਼ੀ ਜਪ ਕਰਕੇ ਆਪਣੇ ਘਰ ਸ਼ਾਮ ਨੂੰ ਆ ਬੈਠੇ ਉਹਨਾਂ ਦੀ ਜਿਹੜੀ ਪਤਨੀ ਸੀ ਸੰਧਿਆ ਕਾਲ ਸੁਤਾ ਤੱਕ ਗੇਰੀ ਸੰਧਿਆ ਦਾ ਸਮਾਂ ਸੀ ਔਰ ਦੱਖ ਦੀ ਬੇਟੀ ਸੰਧਿਆ ਦੇ ਸਮੇਂ ਉਹਦੇ ਮਨ ਦੇ ਵਿੱਚ ਕਾਮ ਵਾਸਨਾ ਕਾਮ ਇੱਛਾ ਜਾਗ ਪਈ ਕਾਮ ਕਰਕੇ ਉਹ ਬੜੀ ਪੀੜਿਤ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਸੀ
ਜਾਏ ਜ਼ਮੀਰ ਕਹੇ ਅੱਜ ਪੈਂਦਾ ਹਾਂ
ਪਾਠ ਸਮੇਂ ਉਹ ਆਪਣੇ ਪਤੀ ਦੇ ਕੋਲ ਗਈ ਸੰਧਿਆ ਦੇ ਸਮੇਂ ਤੇ ਕਹਿਣ ਲੱਗੀ ਹੇ ਪਤੀ ਦੇਵ ਅੱਜ ਤਾਂ ਕਾਮਦੇਵ ਨੇ ਮੇਰਾ ਤਨ ਮਨ ਬਹੁਤ ਪੀੜਿਤ ਕੀਤਾ ਕੰਪਾਇਓ ਮੇਰਾ ਮਨ ਜਿਹੜਾ ਹੈ ਉਹ ਵਿਚਲਿਤ ਹੋਇਆ ਪਿਆ ਹੈ
ਕਿਉਂ ਕਦਲੀ ਦਲ ਦੁੱਧ ਹਿਲਾਵੇ
ਬੂਟੇ ਨੂੰ ਹਾਥੀ ਹਿਲਾ ਕੇ ਬੜਾ ਪਰੇਸ਼ਾਨ ਕਰਦਾ ਉਹਨੂੰ ਜੜੋ ਹੀ ਚੜ ਜਾਂਦਾ ਅੱਜ ਕਾਮ ਨੇ ਮੈਨੂੰ ਇਸ ਤਰ੍ਹਾਂ ਦੁੱਖ ਦਿੱਤਾ ਹੈ
ਮੇਰੀ
ਜਿਹੜੀ ਸੌਤ ਹੈ ਯਾਨੀ ਸੌਂਕਣ ਹੈ
وہ جی میری سوکڑ ہے وہ من تن کے پرتی بڑی پریت بھاؤنا تھی انہوں بڑی سمرتی دیتی ہوئی ہے پیار دے رہے ہو اس دیکھ کے بھی میں شرم آتی ہے وہ میرے من بڑا بھاری سنتاپ ہے
تم کے پار سب بھارت پر پینے ایک سمان انگار سب چینے
اے پتی دیو جی ماں پرش اے ماں پرش ہون کر کے کرپالو دیالو ہون کر کے اپنیا دونوں پتنیاں نو ایکو لے چل گئے ایک سمان کہ تسی اوہدے والے جائے ہو کہ ہم زندے ہو میرے والے میر کی نگاہ نہیں ہے اس کر کے میں دیتا شہر آپ جی کو آئی ہاں میرے سے کرپا کرو
تن پہ دیا ادنگا آپ منگ کی جائے
دیکھو میں کام کر کے تو نہیں ہاں استری کیونکہ صاحب سنگت جی یہ گلا کئی لوگ کہتے ہیں جی اشریف دیا گلا نے مان یوگ گیانی سمسنگ بھی مشکل کہنے ہوتے سن تو یہ گلا ماڑیاں ہوں تو گرو مہاراج اپنی باری میں یہ بارے نہ لکھتے نہ دستے کیونکہ یہ گلا تو بنا سنسار نہیں چلتا یہاں کے چنگیائی بھی ہے تو بریائی بھی ہے بریائی دسنی بھی ضروری ہے تو چنگیائی دسنی بھی ضروری ہے کام بھی کام کی بہت بڑی مہتتا ہے اس کر کے گربانی چار پدارتھ جو پہلے منتی ہے جی کام نہ ہو سردار بھی نہ ہو پر جیسے برائی آتی ہے وہ بھی دسنی ضروری ہے تاکہ سارے بچے اس کو بچے رہن دکھی نہ ہو اس کر کے رشیا منیا گرو پیرا اوتارا نے اپنے ویدا تک ویدا یم یمی کا سنواد آتا ہے بھن اپنے بھائی کو کہتی ہے کہ میرا من اج بہت ویاکل ہے پھر تو میری اچھا پوری کر جم کہتا ہے یہ پاپ ہے جو تو کہہ رہی ہے بھن سے بھائی کا رشتہ بھن بھائی کا رشتہ ہی ہے انہوں دوسرا روپ نہیں لکھا جا یہ گل ویتا نے کیوں لکھی اج تو دس ہزار سال پہلے لکھی کیوں لکھی انہیں رشیا منیا نے کتنے محسوس کیا کہ جتنے بھن بھائی کا رشتہ پتی پتنی کے روپ بن رہا ہے اتنے سنتان لوگ ہی پیدا ہوتی ہے بچے لوگ ہی لگ رہے ہیں اج میڈیکل سائنس یہ گل کہہ رہی ہے اج ڈاکٹر اس گل کو منگ رہے ہیں کیوں وہ جو پرماتما نے خون کے جینس جڑے بنائے ہیں انہوں نے ایک قدرت والوں بنایا بھی ایسا فرق رکھنا بھن بھائی رشتہ پتی روپ پتنی کے نہ بن جائے جم جمی کا سباب رشتے نے ویتوں میں لکھیا وہ کہانی بنا کے سانو سمجھایا گیا کہ یہ چیز ماڑی ہے تو کئی گلان ایسا نے جی آج مردانے نے سوال کیا بندہ رکش کیونیں بن جاتا بندہ ہی ہے نا ماں کے پیٹ تو ہی جانے ہیں نا وہ رکش کیونیں بن گئے وہ بیج کیونیں بن گئے تو بھائی سر سنتوش جی دیکھتے گرو نانک دیو جی کہتے بھی سندھے کا ٹائم سا اپنی سوکڑ کو ویچ کے دکھی ہونے والی ستھی اپنے پتی کو جا کے کہنے لگی مینو کام بہت ستا ہے تسی میرے پتی ای ہو کے مینو میرا ادھکار نہیں دیں ٹھیک ہے کہ میری سوکن میرے بوئے سے بیٹھی ہے پر سارا ادھکار ہوتا تھا نہیں میرا بھی ادھکار ہے ہاں جی
کام چنگ میں پیڑ تباری اب میں دل کر دیو نیواری
میں کام نال پیڑت ہاں ساتھ سنگ جی یہ تاں ایسی شکتی پربھو نے بنائی ہے کہ جی یہ سنجم چ کر لیا جائے تو بڑے وڈے سکھ سنسار ملتی ہے جی یہ بے نیما ورتیا جائے تو یہ دکھ بھی بڑے دینی ہے اس شکتی کو سمجھان واسطے ہزاراں سال تو رشی منی گرنتھ بھی لکھتے آ رہے ہیں اور مندروں کے وچ مورتیاں بھی سمجھایا گیا ہے. وہ کامر پیڑت پتنی اپنے پتی نو کہن لگی میں بہت دکھی ہاں, اب میں تم کر دوں دیواری, میری یہ اچھا پوری کر دو.
آتر ویشن ناکت آوے جو کرپال میں میری بتھاوے.
ایک آلہ کام سوتر وچ مہارشی باد سین جی نے بھی لکھی ہے اور پراچین گرنتھاں وچ لکھی ہے. دسویں پاتشاہ مہاراج بھی یہ گل اپنی باڑی چ لکھتے ہیں, کہتے جو استری اپنے پتی کول بھاونا شردا لے کے کوئی اچھا لے کے کامنا لے کے آوے تے پوری کامنا پتی پوری نہ کرے تو وہ پاپ دا پاپی ہے, کیونکہ پاپ وہ ہے جہاں کسی نو دکھ دے وے. پن وہ ہے جڑا سکھ دے تے جڑے ساتھ سن جی کا ارتھ یہ لیں گے کہ کوئی بھی استری آئے ایسا ارتھ نہیں ہے. کاما تر ہوا جو دریا آوت پتی کے پاس, اسے پتی کے پاس لے کے ہے, یار کے پاس نہیں لے کے سگن پاتشاہ نے. اب جس گرد کرنے والے پتہ نہیں کتوں وہ گل بنا رہے تھے ہیں, کہتے جڑے اپنے نر اپنے پتی اپنے سوامی کاما تو ہے جو تریا آوت نر کے پاس ادک نرک میں ڈالیا بہ جو جان مراس. وہ نرکان جانا جی اپنے گھر کے جو مریادا ساری چیز کی بنی ہوئی اس مریادا کا پالن نہیں کرتا سنتوشی ہے. تو ہوں کشپ نو بھی پتنی کہندی میری بھاونا پوری کرو.
کرے کیل تے جن میں تاتا تب میں سکھ پاؤ بھائی بہتا.
دیو تھوڑے سنجوگ تو میرے گھر پتر جنم دے گا, میں اپنی گود سے اپنے لال کھڑاواں گی, میری گود ہری ہوے گی کیونکہ یہ قدرت کا نیم ہے. میرے گھر پتر ہوئے گا میں ماں تا ہی بنا گی. ماں ادو ہی بنتی ہے جب پتر جنم لینا, ورنہ ماں ماں نہیں بن سکتی. میں ماں بنا گی میرا جیون سکھی بیتے گا.
سن کشپ نج پیا کی مامی بولے اٹھائے کرت سن مامی.
کشپ ایک مہان رشی سن, سادھنا کر کے ودیا کا ادھیئن کر کے اچ کوٹی میں پہنچے ہوئے سن. انہوں نے بےتی سوکھم گل نو پکڑ سکتی سی, ہر بندہ سوکھم گل نو نہیں پکڑتا. اج پتی پتنی کے جھگڑے گھر گھر سے ہو رہے ہیں اور ایک دوجے نو نہیں سمجھ پا رہے. گھر گھر طلاق, طلاق شبد انڈین بھارتی سبھی تک ہے نہیں, باہروں آیا ہے طلاق شبد. سردی فارسی والے انگریزی والے نے بھی وہ روپ دے کے اج گھر گھر دوجے تیجے ویاہ جہاں گرو مہاراج کی حضوری سے ایک بار آنند کارج ہو گیا وہ عدالتاں نہیں توڑ سکتی, ابھی نہیں توڑ سکتے, پر بنا لیا اپنے سکھ واسطے ابھی. پر وہ نیم کا پالن نہیں ہے, بھارتی مریادا کے انوسار نہیں ہے. کسی نے طلاق دینا پھر لے لینا پھر چھڑ دینا یہ جیون برباد کرنے والی گل ہے. وہ مہاپرش سمجھتے سن ساری گلوں, اپنی پتنی نو کہن لگے
چندر بدل تو موت پیاری کرو کامنا پورن سارے.
چندر بدنی تو مینو بہت پیاری ہے. چندر بدنی تو بھاو ہے چندرما ورگا تیرا سندر مکھ ہو گئے, تو مینو بہت پیاری ہے, میں تیری کامنا پوری کرا گا.
سنگیا کال بیت ہے جبھی میں تن کرو سنگ تجھ تبھی.
اس ویلے سے سدیا کا ٹائم ہے, پرماتما کی بھگتی کرن کا ٹائم ہے. آرتی ہو لین گے, آرتی تو بعد راتری نو میں جو مریادا ہے دوسرے پیر, پہلے پیر مریادا نہیں ہے, دوسرے پیر تو تیسرے پیر تو پہلا پہلا تیرا مطلب ویلا شروع ہو جاتا ہے, بھجن کرن کا سما ہے.
رشی منی سادھو سنت اٹھتے ہیں اشنان کر کے نام جپتے ہیں. جو میں یاد آتا میں وہ مطابق پالن
کرا
سماں ہے سندھے کا سماں ہے اس ویلے کچھ نہیں کرنا. شاستر میں لکھا میسن سین کا ہار پاپ سمے تینوں تجا پڑھنے ویلے تین چیزیں چڑھ دینی چاہیے ودیارتھی نو. پہلا میسن بھوگ ولاس دوجا سونا تیجا کھانا. پڑھائی ویل تین کام دھیان دے پڑھائی والی دھیان دے پاٹ سہت پنچار سجا سانج میں تیر جانا کہ شام کو پاٹ بچ نہیں کرنا پاٹ تو بعد پڑھائی ہے رہ راستہ پاٹ ہو گل ہے وہ اپنی پوجا باقی نہیں کتابیں نہیں پڑھنی ہیں کوئی ودیا نہیں پڑھنی. اس سمے سندھیا ہو رہی ہے اس سمے کھانا بھی نہیں کھانا اس ویلے سونا بھی نہیں اس ویلے بھوگ گلاس بھی نہیں کرنا. کدے سا دھیر جان دھیر جان بدھی مان سیا چار چیزیں چڑھ دے شام میسن سین آہار سے پاٹ ودیا صرف پرماتما کا بھجن کرے جی آپ رہ راستہ پاٹ کرتے ہیں کئی آرتی کرتے جو جو مریادا بنی ہے کسی بھی وہ اپنی کرے رب نو یاد کرے. ہاں جی
شنکر بھیس لیے گر سنگا بھوت پرچر جا اوزی امنگا.
وہ سندھیا ایک صبح بھی سندھیا ہے انہیں دیوتے پھر دے ہاں تے شام نو بھگوان شیو جی اپنے گھر بھوتان پریتان دینتان لے کے پھر دے ہاں کیونکہ انہوں کا ٹائم ہے سندھیا کا سمے شام کا سما ہے وہ کم گڑ پردھان ہے امرت ویلے سگو گڑ پردھان ہے دوپہر تو رجو گڑ پردھان ہے امرت ویلے سگو گڑ کا پیرا ہوتا ساتوک دستی ہوتی ہے پھر اس کو اشنان کرو سگو گڑ پردھان ہوتا دوپہر تو گرمی کے رجو گڑ پردھان ہوتا ہے شام کو تمو گڑ چھا جا سارا آلس بھی چھا جاتے شیو جی تو آن پھرتے اپنے گانا لے کے
رکن کمال پتن تن کینو اگر ترن شجر ایک کینو.
رام جی نے اپنے پنڈے میں تسم مری ہوئی ہے چاندی ورگا انہوں نے اپنا شریر بنایا ہوا اس ویلے اور انہوں نے اکھان بھی جڑیاں نے وہ اس ویلے پورن پرچنڈ تیز دھاری ہو کے وہ دنیا ول کرور درشٹی نال دیکھ رہے ہیں کہ بھگوان شیو جی اس ویلے جڑے پہلے ورت رہے ہیں وہ کارن سانو یہ کرم اس ویل نہیں کرنا چاہیے. ہاں
پوجن سمے کو کھیل کرم کو کال نہ مانو.
ایشور کی شیو کی پوجا کا ٹائم ہے وہ کیرتن کریے یہ کام کھیل کا ٹائم نہیں ہے ہر چیز کا ٹائم ہوتا ہے. مہاراج کہتے کرتا بیج بیجا نہیں جما سب لاہ مول گوائے گا ہاری ہاری ہے سونی سونی ہے ایک موسم بیج بیجو گے ہری بھوت نہیں ہونا اس کر کے یہ سما نہیں ہے.
دن میں آیو کٹائے پر بسی دست جن مارے
کہتے دن دن میرے بھی بھوت راس کریے عمر کٹتی ہے یہ گلان ایویں نہیں لکھی ہوئی بالکل پریکٹیکل ساتھ سمے کی گرنتوں میں کر کے رشیا منیا نے محسوس کیا کیونکہ دن کا سما دن دنیادی ویوہار کا ہے کوئی آ گیا کوئی تر گیا جی یہ چیز ہے اکاگرتا کی ہے اکاگرتا کسی بھی کام کی ضروری ہے سنسار کا کوئی بھی کام ہے ادھر دھیان ہوگا جہے کام کا ٹائم ہے وہ تو دھیان ہوئے گا دوجے پاس دوسری اپنے دھیان نہیں دے سکتے جو دو پاس دھیان ہوئے گا تو دھیان ٹوٹن کر کے عمر کٹے گی شریر کٹے گا سواس زیادہ چلن گے اور جب پرب دن جی پورب کے دن ہاں گرو نانک صاحب کا جو گرپورب ہے گرو کرمی گھر جی کا گرپورب ہے یہ سارے گرپورب منا جی مہان رشی منی اوتار کا جنم دہاڑا ہے
ਉਹਨਾਂ ਦਿਨਾਂ ਦੇ ਵਿੱਚ ਜੇਕਰ ਭੋਗ ਵਿਲਾਸ ਕਰੀਏ ਤਾਂ ਪੁੱਤਰ ਜਿਹੜੇ ਨੇ ਭੈੜੇ ਪੈਦਾ ਹੁੰਦੇ, ਪਰਬ ਜਨਮ ਤੇ ਪਰਬ ਦਿਨ ਨੂੰ ਦੁਰ ਸੁੱਤ ਜਨਮ ਆਈ, ਐਸੇ ਦੁਰਯੋਧਨ ਵਰਗੇ ਦੁਸ਼ਟ ਦ੍ਰਿਸ਼ਟੀ ਵਾਲੇ ਜੰਮਦੇ ਹਨ। ਦੁੱਖ ਪਰਮਾਨੋ ਸ਼ਿਵਜੀ ਮਹਾਰਾਜ ਸ਼ਿਵ ਜੀ ਪੰਜ ਅੱਖਾਂ ਪੰਜ ਨੂੰ ਲੈ ਕੇ ਕਰੂਰ ਦ੍ਰਿਸ਼ਟੀ ਨਾਲ ਦੇਖ ਰਹੇ ਹਨ। ਤੇ ਜੇ ਆਪਾਂ ਇਸ ਵੇਲੇ ਇਹ ਕਰਮ ਕਰਾਂਗੇ ਤੇ ਭਗਵਾਨ ਸ਼ਿਵ ਜੀ ਸਾਡੇ ਤੇ ਬਹੁਤ ਕਰੋਪੀ ਕਰਨਗੇ।
ਸੋਨੀ ਦਿੱਤੀ ਜਵਾਬੀ ਮਨ ਜਿਸ
ਜਦੋਂ ਇਹ ਗੱਲ ਆਪਣੀ ਪਤਨੀ ਤੋਂ ਆਪਣੇ ਪਤੀ ਤੋਂ ਸੁਣੀ ਤੇ ਦਿੱਲੀ, ਕਿਉਂਕਿ ਉਹਦੇ ਤੇ ਮਨਸੀ ਕਹਿੰਦੇ ਹਨ ਕਾਮ, ਜਿਹੜਾ ਮਨ ਨੂੰ ਸਿੱਝ ਲੈਂਦਾ ਹੈ। ਜਦੋਂ ਇਹਦਾ ਤੀਰ ਵੱਜਦਾ ਤੇ ਮਨ ਉਸ ਵੇਲੇ ਵਿਆਕੁਲ ਹੋ ਜਾਂਦਾ, ਕਿਸੇ ਨੂੰ ਵੀ ਆਪਣੇ ਆਪ ਤੇ ਕਾਬੂ ਨਹੀਂ ਰਹਿੰਦਾ। ਉਹ ਤਾਂ ਹੁਣ ਵਿਆਕੁਲ ਹੋਈ ਸੀ, ਉਹਨੂੰ ਆਪਣੇ ਪਤੀ ਦੀ ਇਹ ਗੱਲ ਸੁਣ ਕੇ ਪੂਰੀ ਤਰ੍ਹਾਂ ਸਮਝ ਨਾ ਆਈ, ਭਾਵ ਮੰਨਣ ਵਿੱਚ ਨਹੀਂ ਆਈ। ਉਹਦੇ
ਬਾਲ ਬਸੂ ਜੀਵ ਸੱਜ ਕਰ ਪੀੜਾ, ਪਤੀ ਤੋਂ ਬਸਨ ਗਏ ਹਿਤ ਪੀੜਾ।
ਉਹ ਇੰਨੀ ਕਾਮ ਨਾਲ ਵਿਆਕੁਲ ਹੋਈ ਸੀ ਕਿ ਸੰਧਿਆ ਦੇ ਸਮੇਂ ਦੀ ਉਹਨੇ ਪਰਵਾਹ ਨਹੀਂ ਕੀਤੀ ਤੇ ਪਤੀ ਦੇ ਉਪਦੇਸ਼ ਵੱਲ ਧਿਆਨ ਹੀ ਨਹੀਂ ਦਿੱਤਾ। ਸ਼ਰਮ ਲਾ ਕੇ ਬਾਲ ਬਧੂ ਸਮ, ਇੱਕ ਵੇਸ਼ਿਆ ਨੂੰ ਸ਼ਰਮ ਨਹੀਂ ਹੁੰਦੀ, ਉਹਨੂੰ ਲੱਜਾ ਨਹੀਂ ਹੁੰਦੀ। ਵੇਸ਼ਿਆ ਵੀ ਤੇ ਆਮ ਇੱਕ ਇਸਤਰੀ ਵਿੱਚ ਫਰਕ ਇਹੀ ਹੈ ਕਿ ਇਸਤਰੀ ਦਾ ਸ਼ਿੰਗਾਰ ਹੈ ਲੱਜਾ, ਜਿਹਦੀ ਅੱਖਾਂ ਦੀ ਲੱਜਾ ਹੈ ਉਹ ਇਸਤਰੀ ਸੁਭਾਏਮਾਨ ਸਤਿਕਾਰਯੋਗ ਪੂਜਨੀਕ ਬਣ ਜਾਂਦੀ ਹੈ, ਦੇਵੀ ਬਣ ਜਾਂਦੀ ਹੈ। ਤੇ ਜਿਹਦੀਆਂ ਅੱਖਾਂ 'ਚ ਲੱਜਾ ਸ਼ਰਮ ਹਯਾ ਨਾ ਰਹੇ ਉਹ ਵੇਸ਼ਿਆ ਬਣ ਜਾਂਦੀ ਹੈ। ਬਾਲ ਬਧੂ ਸ਼ਮ, ਸਾਧ ਸੰਗਤ ਜੀ ਇਹ ਗੱਲ ਬਾਲ ਬਧੂ ਸ਼ਮ ਕਿਉਂ ਗਈ ਹੈ? ਜਿਹੜੀਆਂ ਸਾਡੀਆਂ ਧੀਆਂ ਭੈਣਾਂ ਅੱਜ ਘਰਾਂ ਦੇ ਵਿੱਚ ਲੱਜਾ ਨੂੰ ਲਾਹ ਕੇ ਸ਼ਰਮ ਨੂੰ ਲਾਹ ਕੇ ਵਿੱਚ ਰਹੀਆਂ ਨੇ ਨਾ, ਉਹਨਾਂ ਦੀ ਮਹਾਰਾਜ ਦੱਸ ਰਹੇ ਹੈ ਕਿ ਕੱਲ੍ਹ ਦੀ ਕਿਹੋ ਜਿਹੀ ਬਿਰਤੀ ਹੋਣੀ ਹੈ। ਬਸਤਰ ਵੀ ਕੱਪੜੇ ਵੀ ਵੇਸ਼ਿਆਵਾਂ ਵਰਗੇ ਪਾ ਲਏ, ਬਿਰਤੀ ਵੀ ਉਦਾਂ ਦੀ ਹੋ ਗਈ। ਤੇ ਭਾਵੇਂ ਉਹ ਵੇਸ਼ਵਾਵਾਂ ਨਹੀਂ ਹਨ ਪਰ ਉਹਨਾਂ ਵਰਗੀਆਂ ਬਹਿ ਦਿੱਤੀਆਂ। ਵਰਗੀ ਵਿੱਚ ਤੇ ਉਹਦੇ 'ਚ ਫਰਕ ਹੁੰਦਾ ਵੀ ਹੈ ਤੇ ਨਹੀਂ ਵੀ ਹੁੰਦਾ, ਗੱਲ ਬੜੇ ਤਰੀਕੇ ਨਾਲ ਪੁਰਾਣੇ ਮਹਾਂਪੁਰਸ਼ਾਂ ਨੇ ਕਹੀ। ਕਹਿੰਦੇ ਬਾਲ ਬਧੂ ਸ਼ਾਮ ਤਜ ਕਰ ਬਰੀੜਾ, ਸ਼ਰਮ ਲਾ ਕੇ
ਕਹੋ ਪਾਈ ਕਰੋ ਤੇਲ ਪਤੀ ਆਪਣੀ ਸਿਖਾਈ।
ਕਹਿਣ ਲੱਗੀ ਪਤੀ ਦੇਵ ਮੇਰੇ ਤੋਂ ਨਹੀਂ ਰਹਿ ਜਾਂਦਾ, ਮੈਂ ਤਾਂ ਇਹਦੇ ਵੇਲੇ ਹੀ ਆਪਣੀ ਇੱਛਾ ਦੀ ਪੂਰਤੀ ਚਾਹੁੰਦੀ ਹਾਂ।
ਕਸ਼ਯਪ ਕਾ ਮਾਰਤ ਚੇ ਦੇਖੀ ਕਮ ਮਿਲ ਜਾ ਇਕੰਤ ਵਿਛੇ ਦੇ।
ਕਸ਼ਯਪ ਬੜੇ ਸਿਆਣੇ ਸਨ, ਉਹਨਾਂ ਨੇ ਆਖਿਆ ਵੀ ਇਸਤਰੀ ਹੱਥ ਹੈ ਔਰ ਕੰਮ ਕਰਕੇ ਵਿਆਕੁਲ ਵੀ ਹੈ, ਤੇ ਜਦੋਂ ਧਰਤੀ ਨੂੰ ਲੋੜ ਪੈਂਦੀ ਹੈ ਉਦੋਂ ਧਰਤੀ ਦੀ ਪੁਕਾਰ ਹੁੰਦੀ ਹੈ ਮੀਂਹ ਪਵੇ, ਤੇ ਫਿਰ ਅਰਦਾਸ ਸੁਣਨੀ ਪੈਂਦੀ ਪਰਮੇਸ਼ਰ ਨੂੰ, ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ, ਅੱਜ ਮਹਾਰਾਜ ਨੇ ਕਿਰਪਾ ਕੀਤੀ। ਕਿੰਨੀ ਗਰਮੀ ਸੀ ਸਵੇਰੇ ਤੇ ਹੁਣ ਮਹਾਰਾਜ ਨੇ ਅਰਦਾਸ ਸੁਣੀ ਹੈ। ਉਹ ਪਤੀ ਦੇਵ ਵੀ ਉਹਦੇ ਵਾਸਤੇ ਪਰਮੇਸ਼ਰ ਸਨ, ਉਹਨੇ ਦੇਖਿਆ ਵੀ ਇਹ ਤਾਂ ਹੁਣ ਬਹੁਤ ਦੁਖੀ ਹੋ ਰਹੀ ਹੈ, ਫਿਰ ਉਹ ਇਕਾਂਤ ਵਿੱਚ ਨਿਜ ਸਥਾਨ ਤੇ ਲੈ ਗਏ।
ਤਹਾਂ ਜਾਇ ਜੀਨੋ ਲਭ ਤਾਨਾ ਪਿਆ ਤਨ ਮਨ ਸਿਜ ਤਾਪ ਮਿਟਾਨਾ।
ਇਕਾਂਤ ਸਥਾਨ ਤੇ ਜਾ ਕੇ ਮਰਿਆਦਾ ਪੂਰਵਕ ਉਹਨਾਂ ਨੇ ਆਪਣੀ ਪਤਨੀ ਕੋਲ ਬੈਠ ਕੇ ਬਚਨ ਵਿਲਾਸ ਕੀਤੇ, ਉਹਦਾ ਜਿਹੜਾ ਮਨ ਦਾ ਤਾਪ ਸੀਗਾ ਉਹ ਦੂਰ ਕਰ ਦਿੱਤਾ।
ਬਹੁਤ ਜਾਏ ਸੰਧਿਆ ਬੇਤੀਨੀ ਤ੍ਰਿਪੁਟੀ ਜਾ ਬਿਖੈ ਮਤ ਭੀਨੀ।
ਫਿਰ ਸੰਧਿਆ 'ਚ ਬੈਠ ਗਏ, ਕਿਉਂ ਉਹਨੇ ਸੰਧਿਆ ਪਹਿਲੇ ਨਹੀਂ ਸੀ ਦੇਣੀ ਵੀ ਉਹਨਾਂ ਨੇ ਜੀ ਉਸੇ ਵੇਲੇ ਸ਼ਰਮ ਹਯਾ ਛੱਡ ਕੇ ਤੇ ਵੇਸ਼ਵਾ ਵੀ ਕਰਨ ਗੱਲਾਂ ਕਰਨ ਲੱਗ ਪਈ। ਉਹਨਾਂ ਨੇ ਆਖਿਆ ਵੀ ਤਾਂ ਮੈਨੂੰ ਮੈਂ ਅੱਧਾ ਘੰਟਾ ਭਜਨ ਕਰਨਾ ਇਹਨੇ ਕਰ ਨਹੀਂ ਦੇਣਾ। ਉਹਨਾਂ ਨੇ ਪਹਿਲਾਂ ਉਹਦੀ ਇੱਛਾ ਪੂਰੀ ਕੀਤੀ ਤੇ ਫਿਰ ਆਪਣੇ ਤ੍ਰਿਪੁਟੀ ਜਾਪ ਵਿੱਚ ਜਿਹੜਾ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ ਪਰਮਾਤਮਾ ਪ੍ਰਮਾਣ ਪਰਮੇ ਇਹ ਤ੍ਰਿਪੁਟੀਆਂ ਧਿਆਨ ਧਿਆਨ ਵਾਲਾ ਹੁੰਦਾ ਤੇ ਜਿਹੜਾ ਧਿਆਨ ਕਰਨਾ ਤੇ ਉਹਦੇ ਅੰਦਰ ਜਿਹੜੀ ਇੱਕ ਤਾਲ ਹੁੰਦੀ ਹੈ ਉਹਨੂੰ ਧਿਆਨ ਕਹਿੰਦੇ ਹਨ। ਉਹ ਧਿਆਨ ਧਾਰਨਾ ਲਾ ਕੇ ਭਗਵਾਨ ਦਾ ਜਾਪ ਕਰਨ ਲੱਗੇ ਮਹਾਰਾਜ ਨੇ ਸੁਭਾਅ ਲਿਖਿਆ ਜਦੋਂ ਆਉਂਦਾ ਤੇ ਲੱਜਾ ਨੂੰ ਲਾਹ ਦਿੰਦਾ ਸ਼ਰਮ ਵੀ ਰਹਿਣ ਦਿੰਦਾ, ਜਦੋਂ ਜਾਂਦਾ ਹੈ ਤੇ ਅੱਖਾਂ ਨੀਵੀਆਂ ਕਰ ਦਿੰਦਾ ਪਿੱਛੇ ਪਛਤਾਵਾ ਰਹਿ ਜਾਂਦਾ। ਹੁਣ ਇਸ ਤੇ ਪਛਤਾਉਣ ਲੱਗ ਪਈ ਵੀ ਮੈਂ ਕੀ ਕੀਤਾ, ਮੇਰੇ ਪਤੀ ਦੇਵ ਮੇਰੇ ਬਾਰੇ ਕੀ ਸੋਚੇ,
ਆਪਣੇ
ਪਤੀ ਦੇਵ ਕਸ਼ਮ ਕੋਲ ਆ ਕੇ ਮੱਥਾ ਟੇਕ ਕੇ ਤੇ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਭਗਵਾਨ ਮੈਨੂੰ ਸ਼ਿਵ ਤੋਂ ਬੜਾ ਡਰ ਲੱਗ ਰਿਹਾ, ਕਿਉਂਕਿ ਸ਼ਿਵ ਕਾਮ ਦੇ ਵੈਰੀ ਖਾਨ, ਸ਼ਿਵ ਨੇ ਕਾਮ ਨੂੰ ਸਾੜ ਦਿੱਤਾ ਸੀ ਆਪਣੀ ਤੀਜੀ ਅੱਖ ਖੋਲ ਕੇ। ਔਰ ਸ਼ਿਵ ਕੀ ਹੈ, ਚੇਤਨ ਸਰੂਪ ਸਾਡੇ ਅੰਦਰ ਹੈ, ਜਦੋਂ ਉਹਦਾ ਧਿਆਨ ਕਰਦੇ ਹਾਂ ਤੇ ਬਾਹਰ ਸੰਸਾਰ ਦੇ ਵਿੱਚ ਸ਼ਿਵ ਦਾ ਵਰਤਾਰਾ ਕੀ ਹੈ, ਕੰਮ ਗੁਣ ਪ੍ਰਧਾਨ ਮੌਤਾਂ ਹੋ ਰਹੀਆਂ ਨੇ, ਐਕਸੀਡੈਂਟ ਹੋ ਰਹੇ ਨੇ, ਬਿਮਾਰੀਆਂ ਨੇ, ਰੋਗ ਨੇ, ਉਹ ਬੜੀਆਂ ਸ਼ਿਵੇ ਬਲ ਰਹੇ ਨੇ, ਇਹ ਚੀਜ਼ਾਂ ਦੇਖ ਕੇ ਕੰਮ ਆਵੇਗਾ ਕਿਸੇ ਦੇ ਮਨ ਵਿੱਚ, ਜਦੋਂ ਆਪਣੇ ਸਾਹਮਣੇ ਕਿਸੇ ਦਾ ਐਕਸੀਡੈਂਟ ਹੋਇਆ ਹੋਵੇ, ਆਪਣੇ ਸਾਹਮਣੇ ਕੋਈ ਜਵਾਨ ਮੌਤ ਹੋਈ ਹੋਵੇ, ਆਪਣੇ ਸਾਹਮਣੇ ਕੋਈ ਬੜੀਆਂ ਦੇ ਵਿੱਚ ਮੁਰਦਾ ਸੜ ਰਿਹਾ ਹੋਵੇ, ਆਪਣੇ ਸਾਹਮਣੇ ਕੋਈ ਇਹੋ ਜਿਹਾ ਭਿਅੰਕਰ ਡਰਾਉਣਾ ਸ਼ਿਵ ਦਾ ਸੀਨ ਹੋਵੇ, ਉਹਨੂੰ ਦੇਖ ਕੇ ਰਾਸ਼ਨਾ ਨਹੀਂ ਆ ਸਕਦਾ, ਉੱਥੋਂ ਡਰਦਾ ਕਾਮ, ਸ਼ਿਵ ਕੇ ਪੈ ਤੇ ਕਾਮ ਡਰਦਾ, ਜਿਹੜਾ ਕਾਮੀ ਉਹ ਵੀ ਡਰਦਾ। ਤੋ ਵਿਆਕੁਲ ਹੋ ਕੇ ਪਹਿਲਾਂ ਤਾਂ ਬੇਸ਼ਰਮਾ ਵਾਲੀ ਗੱਲਾਂ ਕੀਤੀਆਂ, ਪਿੱਛੋਂ ਲੱਜਾ ਮਾਨ ਹੋ ਕੇ ਆਪਣੇ ਪਤੀ ਕੋਲ ਆ ਕੇ ਬੜੀ ਸ਼ਰਮਿੰਦੀ ਹੋ ਕੇ ਕਹਿਣ ਲੱਗੀ ਮੈਨੂੰ ਸ਼ਿਵ ਤੋਂ ਭੈ ਆਉਂਦਾ ਹੈ,
ਇਹ ਪਤੀ ਗਰਭ ਮੋਏ ਕਲਿਆਨਾ ਇਸ ਤਰ ਸ਼੍ਰੀ ਸ਼ਿਵ ਕਰੈ ਨਹਾਨਾ।
ਹੇ ਪਤੀ ਦੇਵ, ਜਿਹੜਾ ਮੇਰਾ ਗਰਭ ਹੈ ਉਹ ਭਗਵਾਨ ਸ਼ਿਵ ਕਿਤੇ ਖਤਮ ਨਾ ਕਰ ਦੇ ਕਰੋਤੀ ਕਰਕੇ, ਮੈਨੂੰ ਡਰ ਲੱਗ ਰਿਹਾ ਹੈ।
ਨਮੋ ਨਮੋ ਦੇ ਕੇ ਪਦ ਕੰਜਾ ਮਹਾਦੇਵ ਸੇਵਕ ਸੁਰ ਪੁੰਜਾ।
ਭਗਵਾਨ ਸ਼ਿਵ ਤੋਂ ਬਹੁਤ ਡਰ ਰਹੇ ਹਾਂ, ਨਮਸਕਾਰ ਹੈ ਮੇਰੀ ਮਾਂ ਦੇਵ ਨੂੰ, ਉਸ ਪਰਮਾਤਮਾ ਨੂੰ, ਉਸ ਸ਼ਿਵ ਸਰੂਪ ਨੂੰ, ਚੇਤਨ ਸਰੂਪ ਨੂੰ ਮੇਰੀ ਨਮਸਕਾਰ ਹੈ।
ਮੋਹੇ ਅਵਗਿਆ ਖਿਮਾ ਕਰੀ ਜੈ ਦਿਆ ਸੁਭਾਵ ਲਗ ਮਨ ਰਣ ਦੀਜੈ।
ਮੇਰੀ ਭੁੱਲ ਮਾਫ ਕਰੋ ਹੇ ਪਤੀ ਦੇਵ, ਤੁਸੀਂ ਨਾ ਪਰਮਾਤਮਾ ਰੂਪ ਹੋ, ਤੁਸੀਂ ਮੇਰੀ ਭੁੱਲ ਮਾਫ ਕਰਕੇ, ਇਸਤਰੀ ਦਾ ਸੁਭਾਅ ਐਸਾ ਟੈਂਸ਼ਨ ਹੁੰਦਾ ਹੈ, ਹੱਥ ਕਰ ਲੈਂਦੀ ਹੈ ਬਾਅਦ ਚ ਪਛਤਾਉਂਦੀ ਹੈ, ਤੋ ਮੈਂ ਹੱਥ ਕਰਕੇ ਇਹ ਕਰਮ ਕੀਤਾ ਹੈ, ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ, ਆਪ ਕਿਰਪਾ ਕਰੋ ਮੇਰੀ ਭੁੱਲ ਬਖਸ਼ੋ।
ਸੁਣ ਕਸ਼ਮ ਬੋਲਿਓ ਸਾਵਧਾਨੀ ਆਹੋ ਹਪਗਰੇ ਨਾਲ ਅਜਾਮੇ।
ਪਤੀ ਦੇਵ ਕਸ਼ਮ ਕਹਿਣ ਲੱਗੇ ਤੂੰ ਸਿਆਣਿਆਂ ਵਾਲੀ ਗੱਲ ਨਹੀਂ ਕੀਤੀ, ਮੈਂ ਤੈਨੂੰ ਸਮਝਾਇਆ ਸੀ ਵੀ ਇਹ ਸਮਾਂ ਸੰਧਿਆ ਦਾ ਹੈ, ਪ੍ਰਭੂ ਨਾਲ ਜੁੜਨੇ ਦਾ ਹੈ, ਬੰਦਗੀ ਕਰਨੇ ਦਾ ਹੈ, ਤੇ ਤੂੰ ਉਸਦੇ ਇਹ ਇੱਛਾ ਕੀਤੀ ਅਣਜਾਣ ਕੋਣੇ ਦੇ ਇਸਤਰੀ ਦਾ ਸੁਭਾਅ ਕਈ ਜਗ੍ਹਾ ਤੇ ਜਦੋਂ ਚੰਚਲ ਦਿੱਤੀ ਹੱਥ ਤੇ ਆ ਜਾਂਦੀ ਵੀ ਮੈਂ ਆ ਤਾਂ ਕੰਮ ਕਰਕੇ ਰਹਿਣਾ, ਉਸ ਵੇਲੇ ਕਈ ਵਾਰੀ ਐਸੇ ਅਣਜਾਣ ਕੋਣੇ ਵੀ ਕਰਮ ਹੋ ਜਾਂਦੇ। ਇਹਦਾ ਭਾਵ ਇਹ ਨਹੀਂ ਕਿ ਸਾਰੀਆਂ ਇਸਤਰੀਆਂ ਦੇ ਗੁਣ ਹੁੰਦੇ, ਨਹੀਂ, ਪਰਮਾਤਮਾ ਨੇ ਇਹ संसार बनाया चंगे माड़े गुण होकर बंदियों में भी पाए ने इसलिए भी पाए। कई लोग अजकल समझ रहे भी पुराने ग्रंथों ने स्त्री को ही इतना देखा गया, ऐसा नहीं है। बंदे बारे कितना कुछ लिखा गया, बंदे को महाराज ने किनिया झिड़कां दित्तियां ने, किन्ना उपदेश दिता है। स्त्री को भी दे सकते हैं महाराज, सारे को ज्ञान देना। तो ऋषि कश्यप जी कह लगे तू अनजान पुणे वाली गल की है, ज्ञान मत वाली की है। जोड़े के पुत्र पैदा होने तू, पर तू टैम की मर्यादा की उलंघना की है। तेरे जेडे पुत्र हो गए वो नीच दृष्टि वाले, अदम दृष्टि वाले, कठोर दृष्टि वाले दुनिया को बहुत दुख देंगे।
कस मल करेंगे एक प्रकारा, एक तरह विष्णु अवतारा।
अनेक प्रकार के पाप करेंगे, धरती के पाप ही प्रचारेंगे, परमात्मा का विरोध करेंगे, क्योंकि शिव भगवान की उन्होंने कृपा नहीं हुई। उन्होंने जन उस समय मां के गर्भ च वास्ता किया जदों के नहीं समा नहीं थी, पर याद है उल्ट कोई काम होएगा एदा ही होंदा। अज की हो रहा, कोई टीवी से फिल्म मैं देखी, वो बच्चा जमदा ही डॉक्टर की घड़ी अस्पताल में डाल देता, क्यों उसका संस्कार ही मां के पेट में ही ऐसा कुछ देखा। जो मां देख रही है वह बच्चा देख रहा है, जो मां सुन रही है वह बच्चा सुन रहा है, जी मां दरूणी साहब पढ़ रही है वह बच्चे कन्ना आवाज पै रही है, जी फिल्मों के गाने देख रही है विकारी दृष्टि है वह असर बच्चे से पै रहा। तो यह समा नहीं, तू समय की उलंघना की है, राक्ष पैदा हो गए। उधार करने संघार करने भगवान श्री विष्णु जी को आना पड़ेगा, अवतार धार के उन्होंने युद्ध करेंगे भगवान। और संध्या के समय जिन्होंने तू अपने गर्भ में लिया है उन्होंने अंत जरा है वह मैदान जंग में होगा, संध्या समय ही होगा।
सब सुख को सुख भगत पर सुजाना,
पर तू क्योंकि पश्चाताप कर लिया, गलती करके बंदा पूरा पछतावा करे, परमात्मा की अरदास करे, ते पछतावे नाल पाप घट जाता। आखो सतनाम, पाप तो पाप है पर पछतावे फर्क पैंदा है। तू पछतावा कर लिया उहदा फल तैनूं मिलेगा कि तेरे पोतरे जिहड़े वो भगत होणगे।
कर कसमल तू पुन पछतानी, इस सुकृत ते है सुख खानी।
हां तू पाप करके पछतावा कर लिया, बड़ी वड्डी गल है। कई पाप करके परवाह नहीं करते, सारी उम्र एक तो एक चढ़ता पाप करते पर उन्होंने पछतावा नहीं होता। तू पछताई है, पछतावा पाप को घटा देता। तेरा पुत्र तो पापी होगा पर तेरा पोतरा परमेश्वर का भगत होगा। पछतावे कारण तू रब को डरी है, भय मन में आ गया, जो भय आ जाए परमात्मा की भगती भी आ जाती है। खुश सतनाम पै बिना भगत ना हो भी, पै तो बिना भगती नहीं हो। गलती हर इंसान करता, पाप हर इंसान धोता है, पर मेरा प्रभु बख्शनहार है। जाके पै फड़ो, अरदास करो, वो साडे पापा नूं साडे गुनाहां नूं बख्श दिंदा है। इस करके तू पाप करके पछताई है, तेरा पोता भगत होगा।
वह सर्व भूत एककारी, दुख लग दुखी, सुखी सुखदारी।
तेरे घर जिहड़ी संतान तेरा पोतरा होए वो
دکھ نہیں دے گا کسی کو سکھ دے گا سکھی نو ویخ کے سکھی ہوے گا دکھی نو ویخ کے دکھی ہوے گا چنگے بندے کی نشانی ہے کہ دکھی نو ویخ کے من میں دکھ آتا نہیں ہے واحگرو یہ کیوں دکھ دیتا ہے یہ دکھ کٹ دے مینو یہ دکھ دے دے پر یہ دکھ نہ دے سکھی نو ویخ کے من خوش ہوتا ہے کہ چلو یہ آدمی سکھ کی روٹی کھا رہا ہے پرماتما سب نو سکھ کی روٹی دے سب سے کرپا کرے یہ دیوتیا کی بنتی ہے دیوتا کی بنتی کی ہے کہ دوجے نو دکھی ہو کے ویخ کے خوش ہوتے چنگا یہ قابو آیا چنگا یہ مار پی رہی ہے چنگا یہ بیمار ہو گیا جی کوئی سکھی بندہ انہوں نے نظری چڑھ جائے تو وہ لینس سر بڑا کے کولا ہو جاتے بھی یہ سکھ کیوں مل گیا یہ دینتا کی بنتی ہے تو پچھتانی ہے تیرے گھر ایسی دلتی والا پوترا بھی ہوئے گا جہاں غریباں کا مددگار کرمی راجا ہوے گا سن کر دیتی رکھامی پر کرتے چبکی مرت جامی خوش ہوئی چلو میرے پتر پاپی ہون گے ادھرمی ہون گے پر پھر بھی بھگوان کے ہاتھوں مرن گے مرن ویلے بھگوان کے درشن کرنے گے انہوں نے بھی کوئی نہ کوئی کسی نہ کسی پاس بند کراسی ہوئے گی میرے پتر مرنا تھا سب نے ہیں میرے پتر بھگوان کے ہاتھوں مرن گے یہ بھی کوئی چھوٹی گل نہیں ہے دوسرا جی میرے اگے انس بنس ہوئے گی ان پوترا بھگت کرپالا دیو سمپدا گلد سالا پوترا ہوئے گا وہ مہاراجا بھگت ہوگا اور پوترا دیو سمپدا کے نال سن جی مایا سن دولت ہوں بندے کی یہ سات سنگ جی اسی کا ہی گزارا ہے پر بھگت پرناس جی کو وہ چیز ہے جی لوگ سکھیے پر لوگ سویلے بنا دیں دونوں جہانوں کا انہوں کا شنگار ہے انہوں نے دو جہان کی سوبا ہے یہ گل وہ ماں بڑی جڑی ہے سوچن لگ پی کہ میرے پوترے سے تو پرب کی کرپا ہوئے گی ڈرت پی جب کو سب بیت گئے سب سمت جب سب سارن کیا سو سال بیت گئے یہ ہوں چیزاں اج کے لوگ کہیں گے لو جی یہ نو مہینے تو سو سال کیونیں بن گیا سات سنگ جی جنیاں وڈیاں وڈیاں چیزاں ہوندیاں نے انہوں نے جنم وڈی دیری نال ہوندے نے چھوٹیاں چیزاں دے جنم چھیتی ہو جاندے نے وہ بھی تسی دیکھے ہون گے جڑے انڈیا دے وچ بچہ ہفتے وچ ہی پیدا ہو جاتا ہے مرغی ایک دن بعد بچے چوچے نکل آتے ہیں یہ جڑیاں کھیڈاں نے انہوں نے عمر کے حساب نہ یہ جی گل چل رہی ہے انہوں بڑے لوگوں کی چل رہی ہے جہے لکھان سال اس دھرتی پہ راج کر گئے ہیں تو لکھان سال انہوں نے اپنا ڈنکا بجایا انہوں کا جنم بھی اسی طرح ہی ہوتا سی لمبے سمے کا جن لمبی عمر انہیں لمبے گرب میں بھی بستے سن تو کہتے بھی سو سال جدو نتی بیت گیا گرب تیز سے بجے اپاری لوگ پر لوگ پربا جب ہارے انہیں جا گرب کا تیز سی وہ بڑھ گیا اوشن کا گرمی بڑھ گئی کیونکہ جنہ تپ ہوئے گا اُنہ تیز ہوئے گا انہیں گرب کے تیز نال لوگ پر لوگ پربا بھی ساری فکی پی گئی پیاسل ہے دل بمن سدارے کر کے پنگل میں پیارے لوگ دیوی دیوتے سب سنسار جنہ سی وہ پیاسل ہو گئے کہندے سارے بھگوان برما جی نے کول گئے یہ لوگ گرب کرتے جانو تین کال کی برما جی تھی تین سال کی گل جانتے ہو
کشپ تیز گرب جارا تیز پارا
برما جی تے پتر کشپ رشی کی گھر والی نے پیٹ میں جو گرب ہے بچہ ہے وہ تیز ماں کے پیٹ میں اتنا پی رہا ہے کہ باہر چلیا نہیں
جاتا جی میں کب لوں جو دکھ دے اب سب پگو
نہیں ماں کے پیٹ کی سارے تین بھاونا ہلا کے رکھ رہے ہیں جرم لیا کسی شرم کسی وہاں کا جب اوتار ہو گیا دھرتی سے جنم ہو گیا پھر تو پتا نہیں پرلو ہی لے آؤ گے ہوں مان تین لوگ انہوں نے پیر پیت ہو رہے ہیں
سن کر داتا سن کا جو ہے ممتا
سن کے بھگوان برما جی کہنے لگے بھی پہلے ہے میرے چار پتر بھگت ہیں سنت سنندن سناتن تے سنت کمار یہ چارے ایک باری بھگوان وشنو جی کو ملن گئے سن
گئی وشن کے کام رچنا بنی براما
ایک دن دو چارے بھائی بھگوان وشنو جی کو ملن گئے بیکن دھام بڑی وچتر رچنا سونے کے منڈل ہیرے جڑے ہوئے امر کے فوارے کھٹ رہے ہیں بھگوان وشنو جی کا دھام جگمگا رہا ہے
پر فلت سے سدا بسنتا سندر کھگ مل پونج کرمتا
بسنت رت سدا ہی بنی رہتی ہے پنچھی اسے ہمیشہ اپنی اپنے گیت گائی جاتے ہیں
بھگت سہائے جن سیوا کر بچن رجائے
جی سندر رچنا ہے اسے بھگت بھی پرمیشر میں پھرتے ہیں اتنے بھگتی بستے ہیں جنہوں نے بھگوان کو لجا لیا ہے
ہاتھ پٹک پیت جی جو سنی پتا دے بدے من موت
چاندی نے پٹک دے دروازے نے کندھا بڑے بڑے سونے چندوئے چاندنیاں لگی ہوئی ہیں کناتاں لگی ہوئی ہیں بھگوان وشنو کا دھام سونے کا بنیا ہوا
ستھان ملو سجائی
چارے بھائی اس سندر بھون کے درشن کرتے ہوئے وہ سوکھ محل جان کے اونچ دوارے تامے واسطے بھگت پیارے وہ آنند لے رہے
ہیں سپتم پور گئے چل دبے
شہر تلتے تلتے ساریا چوکیاں چھ چوکیاں لنگ کے چلو ستویں دروازے سے پہنچے دروان کھڑے انہوں نے دو دروانا نے انہوں اندر وڑن تو روکنے لیے اگے بینڈ اڑا دی ڈنڈا اڑا دتا کہ اگے نہ جاؤ
سدائی
چار پانچ سال عمر رہی سنک سمندر یہ بر لیا کہ ساری عمر وڈی نہ ہوگی وڈی عمر سے کام لیا پتا کوئی وکار نہیں ہوئے گا بھجن کری جاؤں گے سدا ہی پانچ سال میں رہتے ہیں اس تو وڈے نہیں ہوتے تو یہ چارے بھائی دروازے سے پہنچ گئے
سدا گیان کر
اپنے اندر گیان کان کری پوت جا پرماتما کا سروپ ہے وہ دلتی لائی رکھی اور اپنی گیان اندریوں باہر جان کو روکیا ہوا انہوں مہاپرشوں کے سامنے ایک دم ڈنڈا آیا انہوں نے اکھان کھول کے دیکھا دروانا وال کیونکہ اپنے نند میں جا رہے سن انترمکھی دلتی سی پر جی انہوں کے راہ کوئی روڑا لگائے گا انہوں نے دیکھنا تھا سی جب انہوں نے انہوں والے دیکھا
کہنے لگے ایک پربھو میں جائی ایک پورے کھائی
کہنے لگے بھائی تسی یہ کی کر رہے ہو پربھو کے دروازے سے پہرا ایک نو کے اندر وار رہے ہو ایک نو روک رہے ہو یعنی جی اج کل ہوں بھائی تگڑے بندے کو چیتی لگا دیں ماڑے کو ڈنڈا لا دیں یہ کام اتنے ہونا نہیں چاہیے
کرنے
مہاراج دربار درشتی کرتے ہو دوہ درشتی کرتے ہو تیرخان ایک نام لگائی جانے ایک روکی جانے یہ بھی گل بھگوان کا دربار سارا نہیں کھولا تھی اتنے رہن جوگے نہیں
ہواری
لے کے تھی پربھو کے دربار سے کھڑے کیوں جاؤ نکل جاؤ
اور دھرتی سے رکش بن کے پیدا ہو
سب دشتی گڑ سرد سمیتا ایسے
دربار ایسے پروان ہونے چاہیے سیوادار ہونے چاہیے سم دشتی ہو سم دشتی نہیں ہو وڈے چھوٹے رکھ سان چھوٹا سمجھے پانچ سال سے روک دیتا وڈے ہوں لگائی جانے زندگی سے بھید ہے بھید والا پربھو کے دربار سے نہیں پہنچ سکتا کیونکہ پربھو کا بھید ہے ابھید نہ ابھید آن لائی بھید مٹانا پڑے گا پھر تھی اتنے فرض کرتے ہو وڈے چھوٹے رکھ غریب امیر کا یہ سانو نکا سمجھ کے روکیا جاؤ رکش بن کے پیدا ہو گے دھرتی رستے ایسا بچن ماں پورشا نے کر دیتا تو دیتی تیرے پیڑ پیڑ ہی آ رہے ہیں دونوں تمہیں جنم دینا ہی پڑنا یہ جو پربھو کرا رہا ہے وہ ہو رہا ہے نہ میرے واسطے نہ میرے واسطے سمجھا کہ سمے تیری بدھی سے پڑھنا پیا تو اس کا کارن آ کہ وہ جڑے پربھو کے دربان جے اور وجے وہ تیری کھ تو پیدا ہو گے تو یہ کتھا کے مارا سنا رہے ہیں